ਕਰਤਾਰਾਮ ਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤਿ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਲ ਹੋ ਨ ਕਿਨੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਰ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਲਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਗ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੁੰਬੜੈ ਜਲ ਜਾਤੀ ਢੋਲਾ ਇਕ ਆਪੀ ਨੈ ਪਾਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀ ਹੋ ਸਹੋ ਲਾਏ ਸੀ ਹੰਸ ਚਲ ਸੀ ਡੁੰਮਣਾ ਐ ਤਨ ਢੇਰੀ ਸੀ ਸੀ ਸੂਹੀ ਲਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਸੂ ਜੀਓ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹਿਲਾਂ ਇਤਿਹਾਸ ਦੀ ਕਥਾ ਸਿੰਘ ਸਾਹਿਬਾਨ ਜੀ ਦੀ ਰਚਨਾ ਤੋਂ ਉਸ ਤੋਂ ਉਪਰੰਤ ਮਹਾਂਪੁਰਸ਼ਾਂ ਦੇ ਕੋਲੋਂ ਕੀਰਤਨ ਸਰਵਣ ਕੀਤਾ ਹੈ। ਕਥਾ ਕੀਰਤਨ ਸੁਖਦਾਈ ਸੁਖ ਦੇਣ ਵਾਲੇ ਬੜਮੁੱਲੇ ਪਦਾਰਥ ਗੁਰੂ ਨਾਨਕ ਦੇ ਕਰਦੇ ਹਨ। ਸੁਣ ਹਰ ਕਥਾ ਉਤਾਰੀ ਮੈਲ ਸਭ ਤੇ ਉੱਤਮ ਹਰ ਕੀ ਕਥਾ ਬੇਨਤੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਪਾਤਸ਼ਾਹੀ ਦੀ ਆਤਮਿਕ ਜੋਤ ਜਿਸ ਪਾਤਸ਼ਾਹ ਦੇ ਦਰਬਾਰ ਵਿੱਚ ਬੈਠੇ ਹਾਂ ਆਓ ਉਸ ਪਾਤਸ਼ਾਹ ਦੀ ਸਿੱਖਿਆ ਸਿੱਖੀ ਸਿੱਖਿਆ ਗੁਰ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਸਤਿਗੁਰ ਵਚਨ ਵਚਨ ਹੈ ਸਤਿਗੁਰ ਪਾਤਰ ਮੁਕਤ ਜਨਾਬ ਵੇਖੋ ਸਤਿਗੁਰੂ ਦੀ ਬਖਸ਼ਿਸ਼ ਕਰਨ ਆਓ ਮਨ ਬਿਰਤੀਆਂ ਇਕਾਗਰ ਕਰੋ ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਆਦਿ ਮਨ ਦੀਆਂ ਬਿਰਤੀਆਂ ਹਨ। ਮਨ ਜਦੋਂ ਵੀ ਬਾਹਰ ਜਾਂਦਾ ਹੈ ਆਪਣੀਆਂ ਬਿਰਤੀਆਂ ਦੁਆਰਾ ਇੰਦਰੀਆਂ ਦਾ ਸਹਾਰਾ ਪਾ ਕਰਕੇ ਜਾਂਦਾ ਹੈ। ਇਸ ਲਈ ਕਿਹਾ ਮੂੰਹ ਲਈਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਸਤਿਗੁਰੂ ਬਖਸ਼ਿਸ਼ ਕਰਨ। ਜਿਸ ਪ੍ਰਕਾਰ ਭਗਤ ਫਰੀਦ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਭ ਤੋਂ ਵੱਧ ਬਾਣੀ ਉਚਾਰਨ ਕੀਤੀ ਹੋਈ ਹੈ ਭਗਤ ਕਬੀਰ ਸਾਹਿਬ ਦੀ। ਸਾਰੀ ਭਗਤ ਬਾਣੀ ਦੇ ਸ਼ਬਦ ਜਿਹੜੇ 938 ਸ਼ਬਦ ਹਨ ਸਾਧ ਸਿੰਘ ਜੀ ਜਿਹਦੇ ਚੋਂ ਫਰੀਦ ਸਾਹਿਬ ਦੇ 123 ਹਨ। ਕਬੀਰ ਸਾਹਿਬ ਜੀ ਦੇ ਸ਼ਬਦ 534 ਸ਼ਬਦ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਹੈ। ਫਰੀਦ ਸਾਹਿਬ ਦੇ 123 ਹਨ। ਭੱਟਾਂ ਦੇ ਸਵੀਏ ਇਹ ਵੀ 123 ਨੇ। ਨਾਮਦੇਵ ਜੀ ਦੇ 79 ਸ਼ਬਦ ਹਨ। ਰਵਿਦਾਸ ਜੀ ਨੇ ਸਾਧ ਸਿੰਘ ਜੀ 40 ਸ਼ਬਦ ਉਚਾਰਨ ਕੀਤੇ ਆਪਣੀ ਜ਼ਿੰਦਗੀ 'ਚ ਜੋ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹਨ। ਰਾਮ ਕਲੀ ਕੀ ਤੀਜੀ ਵਾਰ ਹੈ ਜਿਹੜੀ ਸੱਤੇ ਬਲਵੰਡੇ ਦੀ, ਇਹਦੇ 'ਚ 8 ਪਦਨ ਉਸ ਵਾਰ ਦੇ 'ਚ ਇਹਨਾਂ ਪ੍ਰੇਮੀਆਂ ਦੇ ਸੱਤੇ ਬਲਵੰਡੇ ਦੇ। ਰਾਮ ਕਲੀ ਸਦ ਵਿੱਚ ਬਾਬਾ ਸੁੰਦਰ ਜੀ ਦੇ 6 ਪਦ ਹਨ, ਭਗਤ ਤਰਲੋਚਨ ਜੀ ਦੇ ਸਾਧ ਸਿੰਘ ਜੀ 5 ਪਦ ਹਨ, ਇਸੇ ਤਰ੍ਹਾਂ ਬੇਣੀ ਜੀ ਦੇ ਔਰ ਮਰਦਾਨਾ ਜੀ ਦੇ, ਇਹਨਾਂ ਦੋਨਾਂ ਭਗਤਾਂ ਦੇ 3-3 ਸ਼ਬਦ। ਇਸੇ ਤਰ੍ਹਾਂ ਸਾਧ ਸਿੰਘ ਜੀ ਜੈਦੇਵ ਜੀ ਔਰ ਭੀਖਣ ਜੀ ਸੂਰਦਾਸ ਜੀ ਇਹਨਾਂ ਤਿੰਨਾਂ ਭਗਤਾਂ ਦੇ 2-2 ਸ਼ਬਦ। ਰਾਮਾਨੰਦ ਜੀ, ਪਰਮਾਨੰਦ ਜੀ, ਪੀਪਾ ਜੀ, ਸਧਨਾ ਔਰ ਸੈਨ ਜੀ ਇਹਨਾਂ 5 ਦਾ 1-1 ਸ਼ਬਦ ਹੈ। ਇਹਦਾ ਜੇ ਜੋੜ ਕਰੀਏ ਸਾਧ ਸਿੰਘ ਜੀ 929 ਬਣਦਾ। ਉਸ 929 ਸ਼ਬਦਾਂ ਦੇ ਵਿੱਚੋਂ ਸੋਹੀ ਰਾਗ ਦਾ ਇਹ ਵੀ 1 ਸ਼ਬਦ ਹੈ ਜੋ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸੋਹੀ ਲਲਤ ਬੇੜਾ ਬੰਧਨਾ ਸਕਿਓ ਬੰਧਨ ਕੀ ਵੇਲਾ।
ਇਹ ਫਰੀਦ ਸਾਹਿਬ ਇਹ ਕੋਈ ਪਦਾਰਥਵਾਦੀ ਜਿਸ ਦੀ ਪਦਾਰਥਾਕਾਰ ਬਿਰਤੀ ਸੀ, ਬਹੁਤੇ ਖੱਚਤ ਹੋਇਆ ਪਦਾਰਥਾਂ ਵਿੱਚ ਬਿਰਤੀ, ਐਨ ਖੁੱਲੀ ਹੋਈ ਪਦਾਰਥਾਂ ਵਿੱਚ, ਉਹਨੂੰ ਪਦਾਰਥਾਂ ਤੋਂ ਉਪਰਾਮ ਕਰਨ ਲਈ, ਪਰਮੇਸ਼ਵਰ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਬੈਰਾਗ ਜਨਕ ਉਪਦੇਸ਼ ਦਿੰਦੇ ਹੈ ਔਰ ਨਾਲੇ ਅਫਸੋਸ ਵੀ ਜ਼ਾਹਰ ਕਰਦੇ। ਕਹਿੰਦੇ ਭਾਈ ਬੜੇ ਅਫਸੋਸ ਦੀ ਬਾਤ ਹੈ, ਤੇਰੀ ਬਿਰਧ ਅਵਸਥਾ ਹੋ ਚੱਲੀ ਹੈ, ਕਾਲੀ ਹੋਂਫਨ ਧੌਲੇ ਆਏ ਭਵਰ ਗਏ ਪਗ ਬੈਠੇ ਆਏ, ਕਾਚੇ ਕਰਵੇ ਰਹਿ ਨਾ ਪਾਣੀ ਹੰਸ ਜਲਿਆ ਕਾਇਆ ਕੁੰਬਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਲੀਆਂ ਮਾਨੇ ਬਾਜ ਪਤਾਰਾ। ਤੇ ਉਮਰ ਤੇਰੀ ਬੀਤ ਗਈ ਹੈ ਪਰ ਅਫਸੋਸ ਦੀ ਗੱਲ ਇਹ ਹੈ, ਫਰੀਦ ਸਾਹਿਬ ਜੀ ਕਹਿੰਦੇ ਸੂਹੀ ਲੱਗ ਦੇ ਅੰਦਰ ਕਹਿੰਦੇ ਨੇ ਵੇੜਾ ਬੰਧਨਾ,
ਵੇੜਾ ਬੰਧਨਾ ਸਕਿਓ ਬੰਧਨ ਕੀ ਵੇਲਾ।
ਕਹਿੰਦੇ ਹੇ ਪ੍ਰੇਮੀਆਂ, ਤੂੰ ਬੇੜਾ ਬੰਨਣਾ ਸੀ। ਬੇੜਾ ਜਿਹੜਾ ਹੁੰਦਾ ਸਾਧ ਸਿੰਘ ਜੀ ਕਿਸ਼ਤੀ ਦੀ ਨਿਆਈ ਨਾ, ਇਹਨੂੰ ਤੁਲਹਾ ਵੀ ਕਹਿੰਦੇ ਆ, ਲੱਕੜਾਂ ਨੂੰ ਜੋੜ ਕੇ ਜਾਂ ਬਾਂਸਾਂ ਨੂੰ ਇਕੱਠੇ ਕਰਕੇ ਇਹਨੂੰ ਰੱਸੀਆਂ ਨਾਲ ਬੰਨ ਕੇ ਨਾ ਪਾਰ ਲੰਘਣ ਦੇ ਕੰਮ ਲੈਂਦੇ ਸਾਧ ਸਿੰਘ ਜੀ। ਕਹਿੰਦੇ ਤੈਨੂੰ ਚਾਹੀਦਾ ਸੀ ਕਿ ਸੰਸਾਰ ਦੇ ਅੰਦਰ ਜਿਹੜਾ ਵਿਸ਼ਿਆਂ ਦਾ ਪਾਣੀ ਹੈ ਨਾ, ਇਹਦੇ ਚ ਦੁਨੀਆਂ ਡੁੱਬ ਰਹੀ ਹੈ। ਤੈਨੂੰ ਚਾਹੀਦਾ ਸੀ ਆਪਣੇ ਸਰੀਰ ਰੂਪੀ ਬੇੜੇ ਨੂੰ ਬੰਨ ਕੇ ਰੱਖਦਾ, ਪਰ ਤੈਂ ਖੁੱਲਾ ਛੱਡ ਦਿੱਤਾ, ਇਸ ਲਈ ਬੇੜਾ ਡੋਬ ਦਿੱਤਾ। ਤੂੰ ਜੀਵਨ ਦੀ ਬੇੜੀ ਸੀ ਜਿਹੜੀ ਪਦਾਰਥਾਂ ਦੇ ਵਿਸ਼ਿਆਂ ਦੇ ਪਾਣੀ ਚ ਡੁੱਬ ਗਿਆ ਹੈ, ਬੇੜਾ ਬੰਧ ਨਾ ਸਕਿਓ, ਤੂੰ ਇਹ ਬੰਨ ਨਹੀਂ ਸਕਿਆ। ਕਦੋਂ ਬੰਨਣਾ ਸੀ? ਕਹਿੰਦੇ ਬੰਧਨ ਕੀ ਬੇਲਾ, ਜਦੋਂ ਜਵਾਨੀ ਸੀ ਨਾ, ਜਵਾਨੀ ਚ ਵਿਸ਼ੇ ਤੰਗ ਕਰਦੇ ਹੈ, ਉਦੋਂ ਬੰਨਣੇ ਸੀ ਵਿਸ਼ੇ, ਪਰ ਤੂੰ ਐਸਾ ਕੀਤਾ ਨਹੀਂ ਹੈ, ਤੇਰੀ ਵਿਕਾਰੀ ਦ੍ਰਿਸ਼ਟੀ ਹੋ ਰਹੀ ਹੈ, ਜਿਸ ਕਰਕੇ ਤੂੰ ਆਪਣਾ ਸਮਾਂ ਐਵੇਂ ਲੰਘਾ ਲਿਆ। ਕਿਵੇਂ ਬੰਨਣਾ ਸੀ? ਨੇਤਰੀ ਸਤਿਗੁਰ ਪੇਖਣਾ ਐ ਬੰਨਣਾ ਸੀ, ਅੰਤਰ ਗੁਰ ਆਰਾਧਨਾ ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈ ਉਠੋ, ਨਾਲ ਤੈਨੂੰ ਦਰਗਾਹ ਚੈਂ ਟਿਕਾਣਾ ਮਿਲਦਾ। ਐ ਬੰਨਣਾ ਸੀ ਇਸਨੂੰ, ਮਨ ਲੋਚਿਆ ਗੁਰਿਆਈਆਂ ਗੁਰਸਬ ਦੀ ਇਹ ਮਨ ਹੋੜੀਆ, ਐ ਇਹਨੂੰ ਬੰਨਣਾ ਸੀ, ਪਰ ਤੂੰ ਬੰਨਿਆ ਨਾ। ਫਰੀਦ ਸਾਹਿਬ ਕਹਿੰਦੇ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਵਿਸ਼ਿਆਂ ਦੇ ਪਾਣੀ ਵਿੱਚ ਤੂੰ ਡੁੱਬ ਗਿਆ ਹੈ, ਗੋਤੇ ਖਾ ਹੈ ਨਾ ਨਿਕਲੇ, ਇਹਦੇ ਤੇਰੀ ਬਿਰਤੀ ਜਿਹੜੀ ਹੈ ਨਾ, ਉਹਦੇ ਚ ਡੁਬਕੀਆਂ ਖਾ ਰਹੀ ਹੈ। ਇੱਕ ਸਰੀਰ ਦਾ ਡੁੱਬਣਾ ਹੁੰਦਾ ਸਾਧ ਸਿੰਘ ਜੀ, ਇੱਕ ਮਨ ਦਾ ਡੁੱਬਣਾ ਹੁੰਦਾ। ਸਰੀਰ ਦੇ ਡੁੱਬਣ ਨਾਲੋਂ ਜੇ ਮਨ ਡੁੱਬ ਜਾਏ ਨਾ, ਇਹ ਬਾਹਲਾ ਖਤਰਨਾਕ ਹੈ। ਸਰੀਰ ਤਾਂ ਹੋਰ ਵੀ ਮਿਲ ਜਾਊ, ਪਰ ਮਨ ਤਾਂ ਹੋਰ ਨਹੀਂ ਨਾ ਮਿਲਣ ਲੱਗਿਆ। ਇਸ ਕਰਕੇ ਨਾ ਇਹਨੂੰ ਬੰਨਣਾ ਸੀ, ਸਮਝਾਉਣਾ ਸੀ ਮੂਰਖ ਮਨ ਨੂੰ ਕਿ ਭੋਗਾਂ ਤਾਂ ਰੋਗਾਂ, ਜਿਹੜੇ ਭੋਗਾਂ ਦੀ ਤੂੰ ਇੱਛਾ ਕਰਦਾ ਹੈ, ਇਹ ਤਾਂ ਰੋਗਾਂ ਨੂੰ ਜਨਮ ਦੇਣ ਵਾਲੇ ਨੇ। ਜਿਹੜੇ ਗੰਦੀ ਵਾਸ਼ਨਾ ਦੇ ਮਗਰ ਲੱਗਿਆ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੇ ਕਾਮੰ ਨਰਕ ਬਿਸਰਾਮੰ, ਤੂੰ ਕਦੇ ਸੋਚਣਾ ਸੀ ਤਾਂ ਨਰਕਾਂ ਨੂੰ ਲਿਜਾਣ ਵਾਲੀ ਗੱਲ ਹੈ। ਬਹੁਤ ਜੋਨੀ ਪ੍ਰਭਾਵਨਾ ਬਥੇਰੀਆਂ ਜੂਨਾਂ ਦੇਣ ਵਾਲੀ ਹੈ। ਚਿੱਤ ਹਰਨ ਤ੍ਰੈ ਲੋਕ ਗਮਿਆ ਜਬ ਤਫਸੀਲ ਵਿਦਾਰਨ ਹੈ, ਇਹ ਤਾਂ ਸਭ ਕੁਝ ਨਸ਼ਟ ਕਰਨ ਵਾਲੀ ਹੈ। ਇਸ ਕਰਕੇ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਜਿਹੜਾ ਜਵਾਨੀ ਦਾ ਵੇਲਾ ਸੀ ਨਾ, ਉਹਦੇ ਚ ਤੂੰ ਵਿਸ਼ਿਆਂ ਦੇ ਪਾਣੀ ਚ ਡੁੱਬਣ ਤੋਂ ਸਰੀਰ ਨੂੰ ਬੰਨਣਾ ਸੀ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਉਪਦੇਸ਼ ਨਾਲ। ਪਰ ਤੇਰਾ ਰੂਪ ਨਾ ਪੇਖਾ ਨੇਤਰ, ਐ ਨੇਤਰ ਬੰਨਣੇ ਸੀ, ਨਾ ਤੂੰ ਨੇਤਰ ਬੰਨੇ ਤੇ ਨਾ ਹੀ ਤੂੰ ਕੰਨ ਬੰਨੇ, ना ही अपना मुंह बने आ। इस प्रकार भाई तू अपनी बेड़ी जीवन की डोब ली है। फरीद जी कहते बेड़ा बंध ना सक्यो बंधन की बेला। दूसरा भाव है कि जप तप का बन बेड़ला, तै जप तप रूपी बेड़ा वरना सी, ते जिदे नाल संसार नो कठिन संसार नु जित तरन दुहेला। ये जरा दुहेला करना साहस जी सौखा ही हो जाता जे तू जप तप कर दे। इतों लंघना बड़ा औखा है संसार समुद्र दे विचों। इस पवजल संसार समुद्र दे विचों लंघन वास्ते ते इस प्रकार तू जप तप दा जप तप संजम धर्म ना कमाया तो कुछ भी नहीं कीता। सेवा साध ना जाने हरड़ाया, कहो नानक हम नीच कर्मा नीच कर्म ही करदा रहे। सो इस प्रकार दे जप तप का ये जरा बेड़ा बनना सी, बेड़ा बंद ना सक्यो तो जप नहीं कीता, तप नहीं कीता, पाठ पूजा गुरु घर जाना कथा कीर्तन कुछ नहीं कीता है। करदा की रहे अवर काज तेरे किते ना काम, वो करदा रहे जेडे ते फुटी कौड़ी कम नहीं आने वाले। सो इस करके फरीद जी कहते हैं बेड़ा बंद ना सक्यो बंधन की बेला। ये जरा वेला सी, बेला जेड़ा सी मनुखा शरीर का, बेले का अर्थ है समा। ए तेरी औसर ए तेरी वार घट भीतर तो देख विचार, गोविंद मिलन की ए तेरी आही तवारी सी। ए जा जा रही है दिन ते पहर पहर ते घरिया आव कटै तन चीज है। ए बेला तू लगा लिया, नाम जपन को जीभा दीनी, हर दर्शन को अखी, एक एक श्वास अमोल के जावे हथ ना आवे लगी। 24,000 का खर्च हमेशा आमदन मूल ना कीवे, जिस बंदा बन जा रहे इतना घाटा सो बंदा कैसे जीवे, कादा जीवन है ये घाटा पै रहा है। इस करके कहते हैं
पर सरोवर जब उछले तो तरण दुहेला।
फरीद साहब कहते प्रेमी हाँ ये गल याद रखी, कहते समा ऐसा आ रहा जब दर्थ है जदों। ये तेरा मनुखा शरीर रूपी सरोवर है ना जेड़ा, जदों बिरध अवस्था रूपी पानी नाल भर गया है, पर जोगन जिस वेले पर सरबर जब जब जदों सरबर सरोवर, सरोवर केड़ा मनुखा शरीर बुढ़ापे दे नाल भर गया, जिस वेले जानी बुढ़ापा सारी अंगा ते आ गया। ये भरना है बुढ़ापे का, सारे अंग बुढ़े हो गए। कहिंदे फिर उछल है, किवें उछलूगा जो कोई चीज बाहर ही भर जाए, सास ही उछलती है ना फिर। वो इसे तरह जो बुढ़ापा बाल ही भर जाता है ना, उदों में दुख उछलते हैं, दुख उछाले मारते हैं, दुख बढ़ जाते, रोगों की पांडी बन जाता शरीर बिरध अवस्था के अंदर। कहते तब तारण दहेला, फिर तू की करेगा, सिर कंपियो पग डगमगे नैन जोत ते हीन, कहो नानक यह बिद पई तू तो ना हर रसलीन। फिर किमें तरेगा तू, तब तारण दे उस वेले तो तर नहीं सकेगा तू। भरतरी हरि जी ने साह समझी अपनी जिंदगी दे अंदर तीन ग्रंथ संकेत मिलता भी बनाए है। जदों ये कंसी दे अंदर पढ़िया राजां दा साह समझी, जिहड़े राजकुमार हुंदे कंसी दे अंदर विद्या पढ़ाई जांदी, उन्हां नूं विद्या दी बड़ी कदर सी। गुरु गोबिंद सिंह साहब महाराज ने पंज सिंह कासी भेज के पढ़ाए कि मेरा खालसा विद्वान हो गए। अज अनपढ़ लड़ा अनपढ़तां दा ज्यादा प्रचार करदा फिरदा साह जी, कहणगे पढ़िया मूर्ख आके होर कुछ नहीं आता, चार तुका कंठ कर लेनी है, अनपढ़ता बधाते फिरते। सो इस करके साध सिंह जी जिस वे भर्ती उत्थे पढ़िया, उस वे विषयां दे विच माने दा डुबिया होया सी। 100 श्लोक संस्कृत का बनाया इन्हें, उन्होंने कहिंदे सिंगार सप्तक, 100 श्लोक संस्कृत का। उहदे साध सिंह कोई विशा रस की झलक पैंदी है, ते जिस वेले राजकाज का कम संभालिया फिर इन्हू फिक्र पिया भी राजिया नू राज किवें करना चाहिए। ये चक्रवर्ती जी छोटे राजे नू उपदेश देने वास्ते एक ग्रंथ लिखता है, उन्हें कहते नीति सत्तक, 100 श्लोक उहदा लिखिया। जिस वेले पिंगला राणी तो ठोकर बजी ना जी, बाला ही प्यार करता सी, बेवफा निकल गई जंगल नू चलिया गया, फिर जंगलों च बह के रो रो के साथ जी कलम चुके ना बैराग दे विच आके 100 श्लोक लिखता है, उन्हू कहते ने बैराग सत्तक। उदे विच विचार आउंदी है ते उस दे विच कहिंदे ने भरती जी, कहिंदे जरा अपाओ ना हो सके। जरा दा अर्थ है निक्का जा, थोड़ा जा, विरंचक मात्र। जरा अपाओ ना हो सके जरा अवस्था माहे, जरा दा नाम है बुढ़ापा। ਕਹਿੰਦੇ ਜਿਸ ਵੇਲੇ ਬੁਢਾਪਾ ਆ ਗਿਆ ਰੰਚਕ ਮੱਤ ਵੀ ਤੇਰੇ ਕੋਲੋਂ ਕੋਈ ਅਪਾ ਨਹੀਂ ਹੋ ਸਕੇਗਾ, ਜਰਾ ਅਪਾ ਨਾ ਹੋ ਸਕੇ, ਜਰਾ ਅਵਸਥਾ ਮਾਂ ਹੈ ਓਏ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਇਹ ਜਵਾਨੀ ਨਾ ਐਵੇਂ ਕਿਤੇ ਲਗਾ ਲਈ। ਇਸ ਕਰਕੇ ਇੱਥੇ ਫਰੀਦ ਸਾਹਿਬ ਜੀ ਕਹਿੰਦੇ ਨੇ ਤਬ ਤਰਨ ਦੁਹੇਲਾ ਕਠਿਨ ਹੋ ਜਾਊਗਾ, ਕਿਉਂਕਿ ਤੇਰੇ ਸਰੀਰ ਨੇ ਕੰਮ ਨਹੀਂ ਕਰਨਾ। ਜੇ ਪਰਿਵਾਰ ਲੈ ਗਿਆ ਗੁਰਦੁਆਰੇ ਲੈ ਗਿਆ, ਨਹੀਂ ਘਰੇ ਬੈਠਾ ਤਰਸੀ ਜਾਏਗਾ ਵੀ ਕੋਈ ਮੱਥਾ ਵੀ ਨਹੀਂ ਟਿਕਾਉਂਦਾ। ਜਿੰਨਾ ਚਿਰ ਚੱਲਦੇ ਨੇ ਅੰਗ ਪੈਰ, ਉਹਨਾਂ ਚਿਰ ਭਾਈ ਇਹਨਾਂ ਤੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਕੰਮ ਲੈ ਕਿਉਂ ਨਹੀਂ ਲੈਂਦਾ ਹੈ। ਇਉਂ ਕਹਿੰਦੇ ਨੇ ਭਰ ਸਰਵਰ ਜਬ ਪੁੱਛ ਲੈ ਤਬ ਤਰਨ ਦੁਹੇਲਾ, ਫਿਰ ਤਾਂ ਦੁਹੇਲਾ ਕਠਿਨ ਹੋ ਜਾਊਗਾ। ਤੇ ਦੂਸਰਾ ਭਾਵ ਕਹਿੰਦੇ ਜਬ ਜਦੋਂ ਸਰੀਰ ਰੂਪੀ ਸਰੋਵਰ ਸਵਾਸਾਂ ਰੂਪੀ ਪਾਣੀ ਨਾਲ ਭਰ ਗਿਆ, ਯਾਨੀ ਸਵਾਸ ਪੂਰੇ ਹੋ ਗਏ, ਭਰਨ ਦਾ ਅਰਥ ਹੈ ਪੂਰਾ। ਜਦੋਂ ਕੋਈ ਭਾਂਡਾ ਕਹਿੰਦੇ ਬਸ ਹੁਣ ਪੂਰਾ ਹੋ ਗਿਆ, ਭਰ ਗਿਆ, ਜਦੋਂ ਕੋਈ ਬੰਦੇ ਦੀ ਸਾਸ ਵੀ ਸਵਾਸ ਨਿਕਲ ਜਾਂਦੇ ਹੈ ਫਿਰ ਕੀ ਕਹਿੰਦੇ, ਕਹਿੰਦੇ ਜੀ ਪੂਰਾ ਹੋ ਗਿਆ। ਕਹਿੰਦੇ ਜਿਸ ਵੇਲੇ ਸਵਾਸ ਪੂਰੇ ਹੋ ਗਏ ਨਾ ਤਾਂ ਉਛਲੇ, ਉੱਥੇ ਕੀ ਕਰੇਗਾ, ਉਛਲੂ ਕੀ, ਸਵਾਸ ਪੂਰੇ ਹੋ ਗਏ, ਜਮਰਾਜੇ ਦੇ ਹੇਰੂ ਆਏ, ਉਹਨਾਂ ਨੇ ਜਮਦੂਤਾਂ ਨੇ ਇਹਨੂੰ ਸਰੀਰ ਦੇ ਚੋਂ ਉਛਾਲਣਾ, ਫਿਰ ਜੀਵਾਤ ਨੂੰ ਕੱਢਣਾ, ਜਿੰਦਨ ਮਾਣੀ ਕੱਢੀਆ ਹੱਡਾਂ ਕੁਗੜ ਕਾਏ ਉਹਨੂੰ ਉਛਾਲਣਗੇ, ਤਬ ਤਰਨ ਦੇਲਾ ਫਿਰ ਕਿਵੇਂ ਤਰੇਗਾ ਭਾਈ, ਫਿਰ ਤਾਂ ਜਮਾਂ ਦੇ ਵਸ ਪੈ ਗਿਆ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਕਰੇਗਾ ਕਿਵੇਂ, ਤੂੰ ਤਾਂ ਪਰਾਏ ਅਧੀਨ ਹੋ ਜਾਣਾ ਉਸ ਵੇਲੇ, ਹੁਣੇ ਹੀ ਹੈ ਸੁਤੰਤਰ ਜੋ ਮਰਜ਼ੀ ਕਰ ਲੈ। ਕਬ ਕਰਨ ਦੇਹਲਾ ਫਿਰ ਤੇ ਬਾਹਲੀ ਔਖਾ ਹੋਏਗਾ।
ਹੱਥ ਨਾ ਲਾਏ ਕੁਸੁੰਬੜ ਜਲ ਜਾਸੀ ਝੋਨਾ।
ਸਾਹਿਬ ਜੀ ਕੁਝ ਪੰਗਤੀਆਂ, ਸਤਿਗੁਰੂ ਦੀ ਬਾਣੀ ਤਾਂ ਸਾਰੀ ਅਗਾਧ ਬੋਧ ਹੈ, ਪਰ ਕੁਝ ਪੰਗਤੀਆਂ ਕੁਝ ਸ਼ਬਦ ਵਿਸ਼ੇਸ਼ ਹੀ ਹੁੰਦੇ ਹੈ ਅਰਥ ਭਾਵ ਤੋਂ, ਤੇ ਵੱਡਿਆਂ ਦਾ ਬੜਾ ਭਾਰੀ ਖਜ਼ਾਨਾ ਸਾਧ ਸੰਗੀ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਭਰੇ ਪਏ ਨੂੰ ਭੰਡਾਰੇ ਮੁਕਾ ਨਹੀਂ ਸਕਦੇ ਸਾਡੀ ਸੰਪਰਦਾ ਦੇ ਜਿੰਨੇ ਮਰਜ਼ੀ ਗਿਆਨੀ ਜ਼ੋਰ ਲਾ ਲਾ ਕੇ ਕੰਠ ਕਰ ਲੈਣ। ਇੰਨਾ ਅਨੁਭਵੀ ਗਿਆਨ ਸਾਧ ਸੰਗੀ ਮਹਾਂਪੁਰਸ਼ਾਂ ਦਾ ਆਪਣਾ ਤੇ ਕੁਛ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੀਨਾ ਬਸੀਨਾ ਪੜਾਏ ਹੋਏ ਅਰਥ ਹਨ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਿਉਂਕਿ ਸਮਾਂ ਜਿਹੜਾ ਸਾਧ ਸੰਗ ਜੀ ਤੇ ਕੱਲ ਮੈਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਗੁਰਮੁਖ ਪਿਆਰਿਆਂ ਨੇ 8:30 ਕਹਿ ਦਿੱਤਾ, ਮੇਰੇ ਦਿਮਾਗ ਵਿੱਚ ਉਹੀ ਭੀੜ ਹੋ ਗਿਆ 8:30 ਹਟਣਾ ਸੀ ਮੈਂ 8:15, ਤੇ ਜਦੋਂ ਉੱਥੇ ਗਏ ਗਾਹਾਂ ਉਹ ਸਮਾਪਤੀ ਕਰਕੇ ਦੇਗ ਵਰਤਾ ਤੀ, ਉਹਨਾਂ ਨੇ ਕਹਿੰਦੀ ਜਿਸ ਤਰ੍ਹਾਂ ਡੀ ਕੇ ਦੇਗ ਵਰਤਾ ਦਿੱਤੀ। ਇਸ ਕਰਕੇ ਗੁਰੂ ਕਿਰਪਾ ਕਰੇ, ਸ਼ਬਦ ਤਾਂ ਹੈ ਵਿਸ਼ੇਸ਼, ਇਹੋ ਜਿਹੇ ਸ਼ਬਦ ਘੱਟੋ ਘੱਟ ਵੀ ਘੰਟੇ ਡੇਢ ਘੰਟੇ 1.25 ਘੰਟੇ ਤੋਂ ਘੱਟ ਨਹੀਂ ਖੁੱਲਦੇ, ਪਰ ਜਿੰਨਾ ਕੁ ਸਮਾਂ ਉਹਦੇ ਅਨੁਸਾਰ ਮੈਂ ਆਪ ਨੂੰ ਬੇਨਤੀ ਕਰੂੰ। ਅਰਥ ਸਾਸ ਜੀ ਬੜੇ ਵਿਸ਼ਾਲ ਹਨ, ਗੁਰੂ ਕਿਰਪਾ ਕਰੇ ਖਾਸ ਖਾਸ ਮੈਂ ਕੋਸ਼ਿਸ਼ ਕਰਦਾ ਕਿ ਲੱਗ ਜਾਣ ਅਰਥ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਹੀ ਐਸੇ ਪਦਾਰਥਾਂ ਦਾ ਪ੍ਰਮਾਣ ਦਿੱਤਾ ਹੈ ਤੇ ਜਿਹਨਾਂ ਦਾ ਅੰਤਰੀ ਭਾਵ ਪਰਮਾਰਥ ਦੇ ਵਿੱਚ ਹੈ। ਸਾਸ ਜੀ ਪ੍ਰਕਿਰਤੀ ਚੋਂ ਦ੍ਰਿਸ਼ਟਾਂਤ ਲੈਣਾ, ਗਾ ਦ੍ਰਿਸ਼ਟਾਂਤ ਦੇ ਅੰਦਰ ਟਿਕਾਉਣਾ ਉਸਨੂੰ। ਹੁਣ ਇੱਥੇ ਕੁਸੁੰਬੇ ਦਾ ਪ੍ਰਮਾਣ ਦੇ ਰਹੇ ਹੈ ਬਾਬਾ ਫਰੀਦ ਸਾਹਿਬ, ਪੜੋ ਜੀ ਦੁਬਾਰੇ ਪੜੋ ਜੀ।
ਹੱਥ ਨਾ ਲਾਏ ਕੁਸੁੰਬੜ ਜਲ ਜਾਸੀ ਢੋਲਾ।
ਇਹਦੇ ਦੋ ਅਰਥ ਨੇ ਸਾਧ ਸੰਗਤ ਜੀ। ਪਹਿਲਾ ਅਰਥ ਇਸ ਦਾ, ਕੁਸੁੰਬਾ ਅਗਨੀ ਦੀ ਲਾਟ ਨੂੰ ਕਹਿੰਦੇ ਹੈ, ਤੇ ਉਹ ਜੇ ਕੋਈ ਅਣਜਾਣ ਬੰਦਾ ਹੈ, ਬੱਚਾ ਹੈ, ਆਪਾਂ ਉਹਨੂੰ ਕਹਿੰਦੇ ਦੇਖਿਓ ਭਾਈ ਇਹਨੂੰ ਕਿਤੇ ਅੱਗ ਨੂੰ ਹੱਥ ਨਾ ਲਾ ਲਈ, ਢੋਲਾ ਹੇ ਪਿਆਰੇ ਆ, ਢੋਲੇ ਦਾ ਅਰਥ ਹੈ ਪਿਆਰਾ, ਹੇ ਪਿਆਰੇ ਦੇਖੀ ਕਿਤੇ ਅੱਗ ਨੂੰ ਹੱਥ ਨਾ ਲਾ ਬੈਠੀ, ਕੀ ਹੋਊਗਾ, ਜਲ ਜਾ ਸੀ ਤੇਰਾ ਹੱਥ ਸੜ ਜਾਊਗਾ ਜੇ ਹੱਥ ਲਾ ਲਿਆ ਇਸਨੂੰ, ਇਹ ਪ੍ਰਮਾਣ ਹੈ ਬਾਹਰ ਦਾ। ਇਸੇ ਤਰ੍ਹਾਂ ਫਰੀਦ ਸਾਹਿਬ ਕੀ ਕਹਿੰਦੇ ਹੈ, ਕਹਿੰਦੇ ਹੱਥ ਨਾ ਲਾਈ ਕੁਸੁੰਬੜ, ਕਹਿੰਦੇ ਦੇਖੀ ਕਿਤੇ ਆ ਤ੍ਰਿਸ਼ਨਾ ਦੀ ਅੱਗ ਹੈ ਨਾ ਜਿਹੜੀ, ਇਹ ਬਾਹਰ ਨਾਲੋਂ ਖਤਰਨਾਕ ਹੈ, ਬਾਹਰਲੀ ਅੱਗ ਨਾਲੋਂ, ਤੋ ਤ੍ਰਿਸ਼ਨਾ ਰੂਪੀ ਅੱਗ ਨੂੰ ਕਿਤੇ ਮਨ ਰੂਪੀ ਹੱਥ ਨਾ ਪਾ ਬੈਠੀ, ਹੱਥ ਨਾ ਲਾਈ ਇਹਨੂੰ, ਹੱਥ ਨਾ ਲਾਏ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਬਿਝੇ ਨਾਨਕਾ, ਜਿਹੜੇ ਇਹਦੇ ਚ ਪੈ ਜਾਣ ਸੜ ਜਾਂਦੇ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ, ਅਥਾਹ ਹੀ ਲਹਿਰਨ ਤਾਰ ਉਤਾਰਨ ਹਾਰੇ, ਪਰਮਾਤਮਾ ਨੂੰ ਇਹ ਬੇਨਤੀ ਹੈ ਕਿ ਬਚਾ ਲੈ ਮਹਾਰਾਜ। ਸੋ ਇਸ ਕਰਕੇ ਹੱਥ ਨਾ ਲਾਏ ਕੁਸੁੰਬੜ ਹੈ, ਤ੍ਰਿਸ਼ਨਾ ਰੂਪੀ ਇਹਨਾਂ ਪਦਾਰਥਾਂ ਨੂੰ ਦੇਖੀ ਕਿਤੇ ਅੱਗ ਨੂੰ ਹੱਥ ਨਾ ਪਾ ਬੈਠੀ, ਤ੍ਰਿਸ਼ਨਾ ਨਾ ਕਰ ਬੈਠੀ ਪਦਾਰਥਾਂ ਦੀ, ਕੀ ਹੋਏਗਾ, ਜਲ ਜਾਸੀ ਸੜ ਜਾਏਗਾ, ਦਾਗ ਲੱਗ ਜਾਣਗੇ, ਜਿੱਥੇ ਜਿਸਮ ਝੁਲਸਿਆ ਜਾਂਦਾ ਨਾ ਉੱਥੇ ਦਾਗ ਪੈ ਜਾਂਦੇ ਆ। ਕਹਿੰਦੇ ਇਸ ਤਰ੍ਹਾਂ ਜਿੱਥੇ ਪਦਾਰਥਾਂ ਦੇ ਲਾਲਚ ਦੇ ਦਾਗ ਪੈ ਗਏ ਨਾ ਤੈਨੂੰ, ਫਿਰ ਇਹ ਵੇਖ ਲਈ ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਾਹ ਵੈਸਣ ਨਾ ਹੀ ਜਾਏ, ਆਹ ਹਾਲਤ ਹੋ ਜਾਊਗੀ ਤੇਰੀ। ہاتھ نہ لائیں کہ سنبڑا جل جا سی ٹولا ہے پیارے دیکھیں سڑ جائیں گا تے ترشنا دے وچ کتے ترشنا دی اگنی دے اندر سڑ نہ جائیں من روپی ہاتھ نہ پا بیٹھی پدارتھاں دے اندر اے ساری اگ ہی ہے جیسی اگن ادھر میں تیسی باہر مایا مایا اگن سب ایکو جی کرتے کھیل چاہے تا کرتے دے کھیل پر ایسے ہی کھیڑ ہے ساس دو چیزاں دے پرمان ساس جی جتھے کسمبے دا دوجا ارتھ ہے ایک بوٹی ہوندی ہے ساس جی اے دا جڑا پھل ہوندا ہے نا یہ فل کا کیسر ورگا رنگ ہوتا ہے ایسا تری ہوں اس دیا رنگ تو ہوتا ہے بال ہی چمکیلا بھڑکیلا ہے بہت پر یہ کچا رنگ اینا نا پانی کی بوند پہ لس جا یہ کچا رنگ لے کے کسمبا رنگ کچا رنگ جہا ہے وہ کچا رنگ کپڑے چاڑیا ہوں جی گلا ہاتھ لا دیے تو بھی وہ رنگ لے جا دوسرا رنگ ہے ایک مجیٹ کا ہے یہ بھی بوٹی مجیٹ ایک بیل ہی ہے ساس جی وہ بیل کی نا جی ڈنڈی ہے وہ ڈوڈی کے ایک لال رنگ کا بہت پکا رنگ نکلتا ہے وہ مہاراج پرمان دے کایا رنگن جی تھی پیارے پائیا نو مجیٹ رنگن بالا جی رنگ ہے صاحب ایسا رنگ نہ ڈیٹ پکا رنگ مجیٹ کا جہاں ساس جی کپڑا تو فٹ جاؤ گا پر رنگ لہنگا نہیں ہے اس طرح کایا کپر چیر وفارے ہر رنگ نہ لے سب پاگا یہ گوڑا رنگ چاڑ تو ایک پدارتھا دے کچے رنگ نو کیوں ہاتھ لاؤنا ہے فرید صاحب ایتھے کہندے دیکھیں کہ تے ایسا جڑا رنگ ہے نا پھر بول بھی جڑا پنگتی
ہاتھ نہ لائے کسمبڑا جل جاسی ٹولا
یہ دے ساس جی پھل جڑے نا یہ دے دو تین پرمان دے پہلے تا ہے بھی جے انو پانی دا جل نہ میں پانی دا پانی والا ہاتھ نہ لائیں اکھے کچے رنگ نو کی ہوگا تے او جل جل والا پانی والا ہاتھ جے لاتا جاسی ٹولا ہے پیاریا رنگ پھکا پی جاؤ دا اسے ویلے اسی طرح جن پدارتھ نے کسمبے پدارتھ ساس یہ رنگ لینے جتنے تنوانت کلوانت ملکوانت دیس ہیں من میرے تے ایکین سب رنگ کسمب کچان کہیں دے سب دنس جائے جو رنگ کسمب کچان کچا رنگ کسمب کا تھوڑیا دن چار جیو کوڑا رنگ کسمب کا بنس جائے دکھ روئے کنے پرمان دتے جان تے بھائی گرداس نے کچا رنگ کسمب کا پانی دھوتے تھر نر ہوئی ستھر نہیں رہندا کچا رنگ کسمب کا تھوڑیا دن چار جیو منمکھ نام بھی ہونے آ رنگ کسمبا دیکھ نہ پل اس کا رنگ دن تھوڑیا چھوچا اس کا مل تے اے پدارتھاں دے رنگ ایسے ہاتھ ہاتھ نال ایں کسمبڑا جل جاسی ٹولا کہندے اسی طرح پدارتھاں نوں اپنا پری جڑا ساس جی پریم دے نال پریم روپی پانی ہے من روپی ہاتھ پریم روپی پانی دے نال گلا کر کے کہ پدارتھاں نوں پکڑ نہ لگ جائیں اے ایویں کچے ہی رنگ ہے بن سجاؤ گا تے دوسرا ساس جی پانی دی بوند پیندے جو میں بھائی گرداس کہندے ہیں کچا رنگ کسمب کا پانی دھوتے تھر نال ہوئی تے اسی طرح ساس سنگت جڑے پدارتھ نا اے پدارتھ کسمبے دی طرح ہی نا انہاں دے اتے جس ویلے پنا دا ابھاو روپی بوند پیندی ہے پن ابھاو ہو گئے بوند اے پی گئی پنا دا ابھاو ہون روپ بوند پدارتھ جدے ناس ہو جان گے دیکھتے ہی رہ جا کے کنگال ہو جاندا ہے شن میں رو رنگ کو کاری رو رنگ کر ڈارے تے جس ویلے اے حالت ساس سنگی ہوندی ہے کہندے پھر تو کھڑا ہی دیکھ رہ جائیں گا ہاتھ نہ لائے کسمبڑے جل جا سی ٹولا تیرے پلے کچھ نہیں رہنا ہے اس کر کے دشیاں دے جڑے رنگ ہن اے کسمبے نہ بھائی انہاں نوں کتے ہاتھ نہ لائیں
رہا
من روپی ہاتھ نہیں لاونا ہے سائی دے کہندے نا
کاپی نے پتلی سہ کے رے بولا
کہندے ہے پریمیاں اے سنسار دے اندر ایک او ہن کون کہندے جڑے سہ پتی پرمیشر واہگرو دے بولاں نوں بول کیڑے نے واہگرو ستنام تے خدا دا نام رام شبد جو بھی جس دھرم دے انسار بھی ہے یہ سہ کیرے بولے سارے نام سنبھالنا کہندے او جڑے ہن ایک آپی نے پتلی انہاں اکنا نے کی کیتا ہے اپنے من نوں ساس سنگ جی سنسار دیاں باشناں توں سوکھم کر لیا پتلا کر لیا ہے یہ امرتسر والی ٹکسالا پاٹھ جاننا ساس سنگ جی ਦੂਸਰਾ ਦਮਦਮੀ ਟਕਸਾਲ ਦੇ ਅੰਦਰ ਫਰੀਦਕੋਟੀਏ ਟੀਕੇ ਦੇ ਅਨੁਸਾਰ ਮਹਾਂਪੁਰਸ਼ਾਂ ਨੇ ਸਾਧ ਸੀ ਅਰਥ ਜਿਹੜਾ ਸੀ ਉਹਦੇ ਅਨੁਸਾਰ ਲਾਇਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ। ਕਹਿੰਦੇ ਕਿ ਸਹਿਪਤੀ ਪਰਮੇਸ਼ਵਰ ਵਾਹਿਗੁਰੂ ਦੇ ਅਥਵਾ ਆਪਣੇ ਗੁਰੂ ਸਾਹਿਬਾਨਾਂ ਦੇ ਵੇਦਾਂ ਦੇ ਕੇਰੇ ਕੀਏ ਦੇ ਬੋਲਾਂ ਨੂੰ ਸਹਿ ਕੀਏ ਸਹਾਰਿਆ ਹੈ, ਕਿਉਂਕਿ ਕਬੀਰ ਸਾਹਿਬ ਨੇ ਸਾਧ ਸਿੰਘ ਜੀ ਐਸਾ ਕਿਹਾ, ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਪਈ ਰੇ ਉਸਾਸ। ਕਹਿੰਦੇ ਜੇ ਕਿਤੇ ਚੋਟ ਸੇਲੇ ਦੀ ਲੱਗ ਜਾਏ ਕਹਿੰਦੇ ਉਹ ਤਾਂ ਲੱਗਿਆ ਹੋਇਆ ਮਾੜਾ ਮੋਟਾ ਸਾਹ ਆ ਜਾਊਗਾ। ਚੋਟ ਸਹਾਰਾ ਸ਼ਬਦ ਕੀ ਤਾਸ ਉਹ ਗੁਰੂ ਮੈਂ ਦਾਸ। ਸ਼ਬਦ ਦੀ ਚੋਟ ਸਹਾਰਨੀ ਬੜੀ ਔਖੀ ਹੈ, ਲਾਗਤ ਹੀ ਕੋਈ ਮਿਲ ਗਿਆ ਵਾਲੀ ਗੱਲ ਹੁੰਦੀ ਹੈ। ਕਹਿੰਦੇ ਜਿਹਨਾਂ ਨੇ ਐਸੇ ਬੋਲਣ ਨੂੰ ਸਹਿਆ ਹੈ, ਕਹਿੰਦੇ ਫਿਰ ਉਹਨਾਂ ਨੇ ਇੱਕ ਆਪੀ ਨੇ ਪੱਤ ਕਹੀਏ ਪੱਤ ਜਮਾ ਇੱਜ਼ਤ ਲੀ ਕਹੀਏ ਲੈ ਲਈ ਹੈ, ਤੇ ਉਹਨਾਂ ਨੇ ਆਪਣੀ ਇੱਜ਼ਤ ਲੈ ਲਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਨਾਂ ਨੇ ਸੰਸਾਰ ਦੇ ਅੰਦਰ ਐਸੀ ਇੱਜ਼ਤ ਪ੍ਰਾਪਤ ਕਰ ਲਈ, ਜਦੋਂ ਸੰਸਾਰ ਤੋਂ ਚੱਲੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲਿਆ। ਉਹਨਾਂ ਦੀ ਇੱਜ਼ਤ ਲੋਕ ਪ੍ਰਲੋਕ ਦੇ ਅੰਦਰ ਹੈ। ਉਹਨਾਂ ਦਾ ਕਿਹਾ ਹੋਇਆ ਜਾ ਕਾ ਕਿਹਾ ਦਰਗਾਹ ਚੱਲੇ, ਉਹਦਾ ਹੁਕਮ ਧਰਮ ਦਾ ਅੱਜ ਤੱਕ ਸਾਧ ਸਿੰਘ ਜੀ ਚੱਲਦਾ ਹੈ, ਜੋ ਵਚਨ ਕਹਿਣ ਉਹੀ ਪੂਰਾ ਹੋ ਜਾਂਦਾ ਹੈ। ਤੋ ਐਸੇ ਜਿਹੜੇ ਹਨ, ਇੱਕ ਆਪੀ ਨੇ ਪੱਤ ਪੱਤ ਲਈ ਪੱਤ ਅਰ ਲੀ ਨੂੰ ਥੋੜੀ ਜਿਹੀ ਡੈਸ਼ ਪਾ ਕੇ ਬੋਲਣਾ, ਉਹ ਸੰਬੰਧਿਤ ਹੀ ਅੱਖਰ ਨੂੰ ਪੱਤ ਲਈ ਸਹਿ ਕੇਰੇ ਬੋਲਾ। ਇਸ ਪ੍ਰਕਾਰ ਉਹਨਾਂ ਨੇ ਆਪਣੀ ਪੱਤ ਇੱਜ਼ਤ ਬਣਾ ਲਈ ਹੈ, ਲੋਕ ਪ੍ਰਲੋਕ ਦੇ ਅੰਦਰ ਉਹਨਾਂ ਦੀ ਇੱਜ਼ਤ ਵਧੀ ਹੈ। ਅੰਤਰਯਾਮ ਤਾਂ ਸਾਧ ਸਿੰਘ ਜੀ ਹੋ ਜਾਂਦੀ ਹੈ, ਉਹਨਾਂ ਦੀ ਪੱਤ ਸਾਧ ਸਿੰਘ ਜੀ ਉਹਨਾਂ ਦੇ ਕਰਤਵ ਦੇਖ ਕਰਕੇ ਹੁੰਦੀ ਹੈ, ਉਹਨਾਂ ਦੇ ਕਰਮ ਦੇਖ ਕਰਕੇ ਹੁੰਦੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਇੱਕ ਵਾਰੀ ਸਾਧ ਸਿੰਘ ਜੀ ਕਥਾ ਕਰਕੇ ਜਦੋਂ ਬਾਹਰ ਨਿਕਲੇ, ਸਾਹਮਣੇ ਇੱਕ ਜਥੇ ਦਾ ਪ੍ਰੇਮੀ ਉਹਦੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਗੁਰਮੁਖਾ, ਕਹਿੰਦੇ ਤੈਨੂੰ ਇੱਕ ਵਚਨ ਦੱਸੀਏ। ਕਹਿੰਦਾ ਹਾਂ ਮਹਾਰਾਜ ਦੱਸੋ। ਤੇ ਮਹਾਂਪੁਰਸ਼ ਸੁਭਾਵ ਕੀ ਸੁਤੇ ਸਿੱਧੇ ਹੀ ਵਚਨ, ਕਹਿੰਦੇ ਅੱਜ ਆਪਣੇ ਜਥੇ ਚੋਂ ਇੱਕ ਸਿੰਘ ਦੀ ਮੌਤ ਹੈ, ਇੱਕ ਸਿੰਘ ਨੇ ਤੁਰ ਜਾਣਾ। ਕਹਿੰਦੇ ਅੱਜ ਆਪਣੇ ਜਥੇ ਚੋਂ ਉਹ ਜਦੇ ਕਹਿੰਦਾ ਵਾਹਿਗੁਰੂ ਵਾਹਿਗੁਰੂ, ਦੋਨੇ ਖੜੇ ਸੀ। ਉਹ ਪ੍ਰੇਮੀ ਸਾਧ ਸਿੰਘ ਡਰ ਗਿਆ, ਉਹਨੇ ਕਿਹਾ ਜਿਹੜਾ ਮੇਰੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਨਾ ਸੰਤਾਂ ਨੇ, ਕਿਹਾ ਵੀ ਇੱਕ ਨੇ ਚੁੱਲ ਜਾਣਾ, ਇਹਦਾ ਮਤਲਬ ਵਾਰੀ ਤਾਂ ਮੇਰੀ ਹੋ ਆ ਗਈ। ਉਸ ਵੇਲੇ ਕੰਬ ਗਿਆ ਸਾਧ ਸਿੰਘ ਜੀ ਸਿਰ ਤੋਂ ਪੈਰਾਂ ਤੱਕ, ਕਹਿੰਦਾ ਮਹਾਰਾਜ ਮੇਰੀ ਮੌਤ ਆ ਗਈ? ਸੰਤ ਕਹਿੰਦੇ ਨਹੀਂ ਨਹੀਂ, ਕਹਿੰਦੇ ਤੇਰੀ ਨਹੀਂ, ਕਹਿੰਦੇ ਤੇਰੀ ਤਾਂ ਜੀ ਪ੍ਰਾਰਬਧ ਰਹਿੰਦੀ ਹੈ। ਤੇ ਫਿਰ ਸੰਤਾਂ ਨੂੰ ਕਹਿੰਦਾ ਜੀ ਕਿਤੇ ਤੁਹਾਡੀ ਤਾਂ ਨਹੀਂ? ਸੰਤ ਆਸ ਕੇ ਕਹਿੰਦੇ ਉਹ ਮੈਨੂੰ ਦੂਜੇ ਨੰਬਰ ਤੇ, ਆਪਣੇ ਆਪ ਨੂੰ ਪਹਿਲੇ ਨੰਬਰ ਤੇ। ਕਹਿੰਦੇ ਇੰਨਾ ਤੈਨੂੰ ਮਰਨੇ ਦਾ ਫਿਕਰ ਹੈ? ਜੇ ਮੈਂ ਪਿਆਰਾ ਹੁੰਦਾ ਮੈਨੂੰ ਪੁੱਛਦਾ ਤੂੰ ਪਹਿਲੇ ਨੰਬਰ ਤੇ। ਤੇ ਮਹਾਂਪੁਰਸ਼ਾਂ ਦੇ ਖਿਆਲ ਆਇਆ ਵੀ ਮੈਂ ਤਾਂ ਸੁਭਾਵਕ ਨਾਮਦੇਵ ਵਾਂਗੂ, ਜਿਵੇਂ ਉਹਨੇ ਕਹਿਤਾ ਸੀ ਸੁਹਾਗਵੰਤੀ ਹੋ, ਵੀ ਇਹ ਤਾਂ ਗੱਲੇ ਗਲਤ ਕਰ ਬੈਠਿਆ ਮੈਂ, ਕਾਹਨੂੰ ਕਹਿਣਾ ਸੀ? ਮਹਾਂਪੁਰਸ਼ ਕਹਿੰਦੇ ਗੱਲ ਸੁਣ ਲੈ ਭਾਈ ਪ੍ਰੇਮੀਆ, ਕਹਿੰਦੇ ਮੈਂ ਕਿਹੜਾ ਅੰਤਰਜਾਮੀ ਹੈ ਤੇ ਇੱਕ ਨਾ ਸਹੁਰੇ, ਇਹ ਤਾਂ ਵਾਰੀ ਆਪੋ ਆਪਣੀ, ਜਿਹਦੀ ਵਾਰੀ ਹੈ ਅਨੇਕਾਂ ਤੁਰਦੇ ਨੇ, ਤੇ ਵਾਹਿਗੁਰੂ ਜਾਣੇ ਭਾਈ, ਐਂ ਕਹਿ ਕੇ ਰੋਕ ਝੋਲੇ ਚ ਪਾ ਕੇ ਗਿਆ ਸਿੰਘ। ਆਪਸ ਵਿੱਚ ਹੀ ਤਾਂ ਸਾਧ ਸਿੰਘ ਜੀ ਥੋੜਾ ਜਿਹਾ ਕਿਤੇ ਕਸ਼ਮਕਸ਼ ਹੋ ਗਈ। ਉਹਨੇ ਕੀ ਕਰਿਆ, ਚੱਕ ਕੇ ਸਾਧ ਸਿੰਘ ਜੀ ਜ਼ਹਿਰ ਪੀ ਲਈ, ਸ਼ੀਸ਼ੀ ਲੱਭ ਗਈ ਕਿਤੇ, ਉੱਥੇ ਖੁਦਕਸ਼ੀ ਕਰਕੇ ਮਰ ਗਿਆ। ਉਹਨੂੰ ਚੱਕਿਆ ਗੱਡੇ ਤੇ ਪਾ ਲਿਆ, ਗੱਡੇ ਦੇ ਪਾ ਕੇ ਲੈ ਚੱਲੇ। ਸੰਤ ਕਹਿਣ ਅਗਿਆਨੀਆਂ ਦੀ ਤਰ੍ਹਾਂ ਸਾਧ ਜੀ ਕਹਿਣ, ਭਾਈ ਜਲਦੀ ਕਰੋ, ਛੇਤੀ ਕਰੋ, ਇਹਨੂੰ ਲੈ ਜਾਓ ਡਾਕਟਰ ਦੇ ਕੋਲ, ਤੇ ਸਾਂਭ ਲਓ ਬੇੜਾ, ਸਾਂਭ ਲਓ ਛੇਤੀ। ਤੇ ਲੈ ਗਏ ਰਸਤੇ ਚ ਸਾਧ ਸਿੰਘ ਜੀ, ਉਹ ਫਤਿਹ ਗਜਾ ਗਿਆ, ਮੋੜ ਲਿਆਏ। ਕਹਿੰਦੇ ਭਾਈ ਕੀ ਗੱਲ? ਕਹਿੰਦੇ ਮਹਾਰਾਜ ਫਤਿਹ ਗਜਾ ਗਿਆ, ਲੱਕੜਾਂ ਇਕੱਠੀਆਂ ਕੀਤੀਆਂ, ਅੰਤਮ ਸੰਸਕਾਰ ਹੱਥੀ ਕਰਵਾਇਆ, ਤੇ ਮਹਾਂਪੁਰਸ਼ ਸੰਸਕਾਰ ਕਰਾ ਕੇ ਲਾਹਣੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਉਹਨੂੰ ਬਾਂਹ ਤੇ ਫੜ ਕੇ ਨਾ ਪਰੇ ਨੂੰ ਕਰਕੇ ਕਹਿੰਦੇ ਗੱਲ ਸੁਣੋ। ਕਹਿੰਦੇ ਇੱਕ ਗੱਲ ਧਿਆਨ ਰੱਖੀ ਹੁਣ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਮਹਾਰਾਜ ਬਚਨ ਸੱਚਾ ਹੋ ਗਿਆ ਤੁਹਾਡਾ? ਕਹਿੰਦੇ ਬਚਨ ਸੱਚੇ ਦੇ ਲੱਗਦੇ ਆ। ਕਹਿੰਦੇ ਮੇਰੇ ਕੋਲੋਂ ਤਾਂ ਨਿਕਲ ਗਿਆ ਸੁਭਾਵ, ਜਿਹੜਾ ਮੇਤੋਂ ਤਾਂ ਗਲਤੀ ਹੋ ਗਈ, ਹੁਣ ਤੂੰ ਨਾ ਕਰੀ। ਜੇ ਤੈਂ ਦੱਸਿਆ ਨਾ ਕਿਸੇ ਨੂੰ ਵੀ, ਸੰਤਾਂ ਨੂੰ ਪਹਿਲਾਂ ਹੀ ਪਤਾ ਸੀ, ਕਹਿੰਦੇ ਤੂੰ ਜਦੇ ਹੀ ਮਰ ਜਾਏਗਾ। ਐਂ ਡਰਾਤਾ ਸਾਧ ਸੀ ਉਹਨੂੰ। ਆ ਹੁਣ ਅੱਜ ਕੱਲ੍ਹ ਪੱਲੇ ਕੱਖ ਵੀ ਨਹੀਂ ਹੈ, ਫੁੱਟੀ ਕੋਡੀ ਪੱਲੇ ਵੀ ਚੇਲੇ ਹੀ ਨਹੀਂ ਮਾਣ। ਸਾਡਾ ਸੰਤ ਐਂ ਕਰਦਾ, ਸਾਡਾ ਸੰਤ ਐਂ ਕਰਦਾ, ਗੁਰੂ ਗੋਬਿੰਦ ਸਿੰਘ ਤੋਂ ਘੱਟ ਉਹਨੂੰ ਦਰਜਾ ਹੀ ਨਹੀਂ ਦਿੰਦੇ। ਇਹੋ ਜਿਹੇ ਮਹਾਂਪੁਰਸ਼ ਸੀ ਉਹ ਸੰਤ। ਮਹਾਂਪੁਰਸ਼ਾਂ ਦੇ ਵਿੱਚ ਨਿੱਤ ਦੇ ਨਿੱਤ ਦੀਆਂ ਵਰਤਦੀਆਂ ਸੀ ਇਹ ਗੱਲਾਂ, ਇਹ ਨਹੀਂ ਵੀ ਇੱਕ ਹੀ ਹੈ। ਸੰਤ ਬਾਬਾ ਅਤਰ ਸਿੰਘ ਜੀ ਦੇ ਇਤਿਹਾਸ 'ਚ ਆ ਹੀ ਨਹੀਂ ਸਕਦੀਆਂ ਉਨੀਆਂ ਗੱਲਾਂ। ਇਹ ਬਿਰਧ ਬਾਬੇ ਜੀ ਨੇ ਸਾਧ ਜੀ ਸੰਤ ਉਹ ਸੰਪਰਦਾ ਦੇ ਮੁੱਢ ਬੈਠਿਆ ਜੀ, ਬਜ਼ੁਰਗ ਦੋਨੇ, ਸੰਤ ਬਾਬਾ ਮਿੱਠਾ ਸਿੰਘ ਜੀ, ਸੰਤ ਬਾਬਾ ਜੰਗ ਸਿੰਘ ਜੀ, ਪੁਰਾਣੇ ਬਜ਼ੁਰਗ ਬੈਠੇ ਨੇ। ਤੇ ਉਹਨਾਂ ਮਹਾਂਪੁਰਸ਼ਾਂ ਦੀਆਂ ਸਾਧ ਸਿੰਘ ਜੀ, ਕਿਆ ਬਾਤ ਹੈ ਐਸੇ ਮਹਾਂਪੁਰਸ਼ਾਂ ਦੀ,
ਤੇ ਜਿਹਨਾਂ ਦਾ ਦਰਗਾਹ ਦੇ ਅੰਦਰ ਫਿਰ ਉਹਨਾਂ ਦੀ ਪੱਤ ਕਿਵੇਂ ਨਾ ਹੋਵੇ। ਸਾਹਿਬ ਕੇਰੇ ਬੋਲਾ ਹਰ ਵਕਤ ਜੀਵਨ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਣਾ ਕੇ ਰੱਖਿਆ, ਕੋਈ ਆਪਣੀ ਵੱਖਰੀ ਪੂਜਾ ਨਹੀਂ ਕਰਾਈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜੋ ਹਰ ਦਾਸਨ ਕੀ ਉਸਤਤ ਹੈ ਸਾਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਇਹ ਤਾਂ ਬਣਦਾ ਹੈ। ਪਰ ਸਾਸੀਓ ਉਹ ਆਪਣੀ ਵਡਿਆਈ ਨੂੰ ਇਹ ਨਹੀਂ, ਅੰਦਰ ਇੱਛਾ ਨਹੀਂ, ਉਹ ਕਹਿੰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ। ਮਹਾਰਾਜ ਮੇਰੇ ਗਰੀਬ ਦੀ ਕਾਹਦੀ ਵਡਿਆਈ ਹੈ, ਆਹ ਤਾਂ ਤੁਹਾਡੀ ਉਹ ਵਡਿਆਈ ਹੈ। ਰਾਗ ਵਾਲਾ ਵਾਸਤੇ ਇਕੱਠ ਹੋਇਆ ਸੰਤਾਂ ਦੀ, ਕਿਤੇ ਫੋਟੋ ਦੇਖਿਆ ਪਿੱਛੇ ਨੂੰ ਹੋ ਕੇ ਖੜ ਗਿਆ, ਪਿੱਛੇ ਪਿੱਛੇ ਨੂੰ ਹੋ ਕੇ ਵੀ ਦੂਸਰੇ ਸੰਤ ਮੂਹਰੇ ਹੋ ਜਾਣ, ਨਹੀਂ ਫੋਟੋ ਖਿਚਾਉਣ ਵਾਲੇ ਮੂਹਰੇ ਨੂੰ ਹੋ ਕੇ ਖੜੀ ਦਾ ਮੇਰੀ ਫੋਟੋ ਆ ਜਾਵੇ। ਕਿਹਾ ਜਸਵਾ ਸੀ ਮਹਾਂਪੁਰਸ਼ਾਂ ਦਾ। ਇਉਂ ਸਾਧ ਸੀ ਕਿੱਥੇ ਐਸੇ ਸਾਧੂ ਮਿਲਣੇ ਹੈ, ਤੇ ਉਹਨਾਂ ਦੀਆਂ ਸਾਧ ਸੀ ਕਮਾਈਆਂ ਸ਼ੇਰਾਂ ਦੀਆਂ ਮਾਰਿਆ ਸਾਧ ਸੀ ਮਾਤੜ ਵਰਗੇ ਗਿੱਦੜ ਕਲੋਲਾਂ ਕਰਦੇ ਫਿਰਦੇ ਆ, ਉਹਨਾਂ ਦੀਆਂ ਕਮਾਈਆਂ ਇਹ ਅਰਥਾਂ ਦੀਆਂ। ਗੁਰੂ ਕਿਰਪਾ ਕਰੇ, ਆਓ ਅੱਗੇ ਦੱਸਦੇ ਹਨ।
ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ।
ਤੇ ਇਹੋ ਇੱਕ ਆਪੀ ਨੇ ਪੱਤ ਲਈ, ਕਹਿੰਦੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੱਤ ਲੈ ਲਈ ਨਾ, ਪੱਤ ਢੱਕ ਲਈ ਹੈ ਨਾਮ ਜਪ ਕੇ ਲੋਕ ਪ੍ਰਲੋਕ ਦੇ ਅੰਦਰ, ਕਹਿੰਦੇ ਸਹਿ ਕੇਰੇ ਬੋਲਾ ਤੂੰ ਵੀ ਇਸ ਤਰ੍ਹਾਂ ਹੀ ਕਰ ਲੈ। ਉਹਨੂੰ ਪ੍ਰੇਮੀ ਨੂੰ ਕਹਿੰਦੇ ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇੱਕ ਗੱਲ ਛਾੜ ਰੱਖੀ, ਫਰੀਦ ਸਾਹਿਬ ਕਹਿੰਦੇ ਸਮਾਪਤੀ ਤੇ ਪਹੁੰਚੇ ਹੈ, ਦੋ ਤੁਕਾਂ ਬਾਕੀ ਰਹਿੰਦੀਆਂ ਨੇ। ਕਹਿੰਦੇ ਇੱਕ ਵਾਰੀ ਆਸਣਾਂ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਉਹ ਛੇਕ ਦੇ ਵਿੱਚੋਂ ਵਹਿ ਜਾਣ ਬਾਹਰ, ਕਹਿੰਦੇ ਮੁੜ ਕੇ ਉਹਨਾਂ ਛੇਕਾਂ ਦੀ ਉਹੀ ਦੁੱਧ ਵਾਪਸ ਨਹੀਂ ਫਿਰ ਮੁੜਦਾ ਹੈ। ਦੁੱਧਾ ਥਣੀ ਵਾਪਸ ਨਾ ਆਵੀ, ਵਾਪਸ ਨਹੀਂ ਆਉਂਦਾ ਫਿਰ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਜੀਵਨ ਇੱਕ ਵਾਰੀ ਲੰਘ ਗਿਆ ਨਾ, ਨਦੀਆਂ ਬਾਏ ਵਿਛੋਨਿਆ ਮੇਲਾ ਸੰਜੋਗੀ ਰਾਮ, ਜਿਹੜਾ ਪਾਣੀ ਪੁਲਾ ਸੀ ਇੱਕ ਵਾਰੀ ਬਹਿ ਗਿਆ ਮੁੜ ਕੇ ਨਹੀਂ ਆਉਣ ਲੱਗਾ ਫਿਰ। ਸੋ ਇਸੇ ਤਰ੍ਹਾਂ ਜਿਹੜੇ ਸਵਾਸ ਇੱਕ ਵਾਰੀ ਚਲੇ ਗਏ, ਇਹ ਵੀ ਦੁੱਧ ਹੈ ਸਾਧ ਸਿੰਘ ਜੀ, ਇਹ ਦੇਹ ਰੂਪੀ ਆ ਅਸਤਨੀ ਸਮਝੋ, ਇਹਦੇ ਵਿੱਚੋਂ ਸਾਧ ਸਿੰਘ ਜੀ ਸਵਾਸਾਂ ਰੂਪੀ ਜਿਹੜੇ ਦੁੱਧ ਜਾ ਰਿਹਾ ਨਾ ਇੱਕ ਵਾਰੀ ਬਾਹਰ ਨੂੰ, ਮੁੜ ਕੇ ਆ ਨਹੀਂ ਰਹੇ ਸਵਾਸ, ਫਿਰ ਉਹ ਨਹੀਂ ਮਿਲਣੇ। ਦੁੱਧਾ ਥਣੀ ਨਾ ਆ ਵੀ ਫਿਰ ਹੋਏ ਨਾ ਮੇਲਾ, ਜਦੋਂ ਸਵਾਸ ਹੀ ਨਾ ਰਹੇ ਫਿਰ ਮੇਲਾ ਕਿਹਦੇ ਪ੍ਰਵੇਸ਼ ਨਾਲ ਕਿਵੇਂ ਹੋ ਜਾਊਗਾ ਤੇਰਾ? ਮੇਲਾ ਤਾਂ ਤਾਂ ਹੀ ਰਹੂਗਾ ਨਾ ਜੇ ਸਵਾਸਾਂ ਦੇ ਨਾਲ ਉਸ ਵਾਹਿਗੁਰੂ ਨੂੰ ਸਾਹ ਸਾਹ ਸਿਮਰੋ ਗੋਬਿੰਦ, ਸਵਾਸਾਂ ਦੇ ਨਾਲ ਪਹਿਲਾਂ ਉਸ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਨੂੰ ਮੇਲ ਕੇ ਸਵਾਸਾਂ ਦੇ ਨਾਲ ਸਾਹ ਸਾਹ ਸਿਮਰੋ ਗੋਬਿੰਦ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਮ ਗ੍ਰੰਥ ਵਿੱਚ ਪ੍ਰਮਾਣ ਦਿੰਦੇ ਹੈ, ਕਹਿੰਦੇ ਸਾਸ ਸਾਸ ਹਰ ਨਾਮ ਜਪ। ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ, ਬੜੀ ਸਰਲ ਜੀ ਬਾਣੀ ਹੈ ਇੱਥੇ ਹਜ਼ੂਰ ਦੀ, ਨਹੀਂ ਤਾਂ ਸੰਸਕ੍ਰਿਤ ਅਰਬੀ ਭਾਸ਼ਾ ਤੇ ਫਾਰਸੀ ਸੰਸਕ੍ਰਿਤ ਦੇ ਅਨੁਸਾਰ ਸ਼ਬਦ ਹਨ। ਜਾਪ ਸਾਹਿਬ ਪੜ੍ਹ ਕੇ ਦੇਖੋ ਕਾਲ ਉਸਤਤ, ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਵੀ ਪ੍ਰਕਰਨ ਤੇ ਬੋਲਦੇ ਤੇ ਕਵੀ ਦੇਖਦੇ ਰਹਿ ਜਾਂਦੇ। ਮੌਤ ਪ੍ਰਕਰਨ ਤੇ ਸਾਧ ਸਿੰਘ ਜੀ ਇੱਕ ਵਾਰੀ ਕੋਈ ਵਿਸ਼ੇ ਤੇ ਚੱਲੀ ਗੱਲ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਤੁਸੀਂ ਕਿਰਪਾ ਕਰੋ ਮੌਤ ਵਿਸ਼ੇ ਤੇ ਕੋਈ ਚਾਨਣਾ ਪਾਓ। ਹਜ਼ੂਰ ਸੱਚੇ ਪਾਤਸ਼ਾਹ ਨੇ ਚਾਰ ਸਾਧ ਸਿੰਘ ਜੀ ਲੈਣਾ ਸਰੀਰ ਦੇ ਉਚਾਰਨ ਕੀਤੀਆਂ ਤੇ ਚਾਰਾਂ ਦੇ ਚਾਰੇ ਯੁੱਗਾਂ ਦਾ ਇਤਿਹਾਸ ਭਰ ਕੇ ਰੱਖ ਦਿੱਤਾ, ਕੁੱਜੇ ਚ ਸਮੁੰਦਰ ਬੰਦ ਕਰਕੇ ਰੱਖ ਦਿੱਤਾ। ਕਹਿੰਦੇ ਅਤਰ ਪਰਾਸਰ ਨਾਰਦ ਸਾਰਦ ਵਿਆਸ ਆਦਿ ਜਿੱਤੇ ਮੁਨ ਭਾਏ, ਗਾਲਬ ਆਦਿ ਅਨੰਤ ਮੁਨੀਸਰ ਬ੍ਰਹਮ ਤੇ ਨਹੀਂ ਜਾਤ ਗਨਾਏ, ਅਗਸਤ ਪਲਸਤ ਵਿਸ਼ਿਸ਼ ਸੇ ਆਦਿ ਨਾ ਜਾਣ ਪਰੇ ਕੇ ਦੇਹ ਸੁਧਾਏ, ਮੰਤਰ ਚਲਾਏ ਬਨਾਏ ਮਹਾਮਤ ਫੇਰ ਮਿਲੇ ਪਰ ਫੇਰ ਨਾ ਆਏ। ਐਸੀ ਸਤਿਗੁਰੂ ਦੀ ਕਾਵਿ ਰਚਨਾ ਸਾਧ ਸਿੰਘ ਜੀ ਬਾਣੀ ਹੈ। ਆਪ ਜੀ ਕਹਿੰਦੇ ਨੇ ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ। ਕਹਿੰਦੇ ਸਵਾਸ ਖਾਲਸਾ ਜੀ ਇੱਕ ਵੀ ਵਿਅਰਥ ਨਾ ਖੋ ਦੇਈ, ਸਾਸ ਸਾਸ ਹਰ ਨਾਮ ਜਾ ਬਿਰਥਾ ਸਾਸ ਮਤ ਖੋਏ। ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਮਤ ਹੋਏ, ਕੀ ਪਤਾ ਅੰਤ ਲਈ ਸਵਾਸ ਹੋਵੇ, ਕਿਉਂ ਪਰਿਭਾਸ਼ਾ ਕਰਦਾ ਇਹ ਦੇਹੀ ਦਾ, ਕਹਾਂ ਪਰਿਭਾਸ਼ਾ ਇਸ ਇਹਦਾ ਤਨ ਦਾ, ਕਾਹਦਾ ਭਰੋਸਾ ਹੈ, ਕਹਾਂ ਵਿਸ਼ਵਾਸ ਹੈ ਇਸ ਭਾਂਡੇ ਕਾ, ਇਤਨਾ ਕਲਾਗ ਠਣਕਾ। ਸੋ ਇਸ ਕਰਕੇ ਕਹਿੰਦੇ ਨੇ ਦੁੱਧਾਂ ਥਣੀ ਨਾ ਆ ਵੀ ਫਿਰ ਹੋਏ ਨਾ ਮੇਲਾ, ਫਿਰ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਏਗਾ।
ਕਹੇ ਫਰੀਦ ਸਹੇਲੀ ਹੋ ਸੋ ਲਾਏ ਸੀ।
ਹੁਣ ਬਾਬਾ ਫਰੀਦ ਸਾਹਿਬ ਉਹਨਾਂ ਸੰਤ ਰੂਪ ਸਹੇਲੀਆਂ ਦੇ ਵਿੱਚ ਬੈਠੇ ਜਗਿਆਸੂ ਰੂਪ ਸਹੇਲੀਆਂ ਨੂੰ ਇਹ ਗੱਲ ਕਹਿੰਦੇ ਹੈ, ਹੇ ਮੇਰੀ ਉਹ ਸਹੇਲੀਓ, ਆਪਣਾ ਪਤੀ ਤਾਂ ਇੱਕੋ ਹੀ ਹੈ ਖੁਦਾ, ਆਪਾਂ ਸਾਰੀਆਂ ਠਾਕਰ ਏਕ ਸਵਾਈ ਨਾਰ। ਕਹੇ ਫਰੀਦ ਸਹੇਲੀ ਹੋ ਸੌ ਅਲਾਏ ਸੀ। ਜਦੋਂ ਸੌ ਪਤੀ ਪਰਮਾਤਮਾ ਨੇ ਨਾ ਧਰਮ ਰਾਜ ਨੂੰ ਇਹ ਹੁਕਮ ਭੇਜ ਦਿੱਤਾ ਵੀ ਜਾਓ ਫਲਾਣੇ ਬੁਲਾ ਕੇ ਲਿਆਓ ਫਲਾਣੇ ਜੀਵ ਨੂੰ, ਜਦੋਂ ਇਹ ਹੁਕਮ ਅਲਾਏ ਸੀ ਆ ਗਿਆ, ਕਹਿੰਦੇ ਫਿਰ ਕੀ ਹੋਏਗਾ ਕਿ ਦਸ ਦਿਨ ਹੰਸ
ਹੰਸ ਚੱਲ ਸੀ ਡੁੰਮਣ ਤਨ ਢੇਰੀ ਸੀ ਸੀ।
ਕਹਿੰਦੇ ਹੰਸ ਜਿਹੜਾ ਜੀਵਾਤਮਾ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਸਾਧ ਸੰਗਤ ਜੀ ਸਾਡੇ ਚ ਇੰਨੀ ਅਨਪੜ੍ਹਤਾ ਵੱਧਦੀ ਜਾਂਦੀ ਹੈ ਤੇ ਇੱਕ ਪ੍ਰੇਮੀ ਸਾਧ ਸੰਗਤ ਜੀ ਘਰ ਨਾ ਫੜਨ ਤੇ ਲੋਕੀ ਤਾਂ ਉਹਨਾਂ ਨੂੰ ਬਹੁਤ ਕਾਫੀ ਵੱਡਾ ਸੰਤ ਕਹਿੰਦੇ ਹੈ ਪਰ ਵਿਚਾਰਾ ਸੀਮਿਤ ਜਿਹੀ ਦਾਇਰਾ ਹੈ। ਸਾਧ ਸੰਗਤ ਜੀ ਗੁਰੂ ਕਿਰਪਾ ਹੀ ਕਰੇ ਤਰਸ ਹੀ ਕਰੇ ਮਹਾਰਾਜ ਸੱਚੇ ਪਾਤਸ਼ਾਹ ਤੇ ਐਸੇ ਪਖੰਡੀ ਲੋਕਾਂ ਤੇ ਉਹਨਾਂ ਨੂੰ ਸਮਰਥ ਆ ਜਾਵੇ। ਉਹ ਪੜ੍ਹੇ ਕੀ ਕਹਿੰਦਾ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ ਧਾਰਨਾ ਬੋਲੋ ਬੀਬੀ ਉਹਦੀ ਇਹ ਸਿੱਜ ਨਾਨਕ ਹੰਸਾ ਪ੍ਰਮਾਣ ਪਤਾ ਕੀ ਦਿੰਦਾ ਕਹਿੰਦਾ ਨਾਨਕ ਹੰਸਾ ਆਦਮੀ ਵੱਧੇ ਜਮ ਪ੍ਰਜਾ ਹੈ। ਪ੍ਰਮਾਣ ਇਹ ਦਿੰਦਾ ਧਾਰਨਾ ਬਣਾਉਂਦਾ ਵੀ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਜਮਾਂ ਦੇ ਲੋਕ ਨੂੰ ਕਿਵੇਂ ਬਣ ਕੇ ਕਹਿੰਦੇ ਹੰਸਾਂ ਵਾਲਾ ਰੂਪ ਧਾਰ ਕੇ। ਇਹ ਸਾਸੀ ਅਨਰਥ ਨਹੀਂ ਤਾਂ ਹੋਰ ਕੀ ਹੈ, ਇਹ ਸ਼ਬਦ ਨਾ ਜਾਣੀ ਬਾ ਰੋਲ ਘਚੋਲਾ ਨਹੀਂ ਤਾਂ ਕੀ ਹੈ, ਹੋਰ ਇਹ ਸਾਡੀ ਅਨਪੜ੍ਹਤਾ ਦੀ ਪ੍ਰਦਰਸ਼ਨੀ ਨਹੀਂ ਹੋ ਰਹੀ ਤਾਂ ਹੋਰ ਕੀ ਹੈ। ਜਿੰਨੇ ਵੀ ਸਾਧ ਸੰਗਤ ਜੀ ਦੁਨੀਆਂ ਦੇ ਅੰਦਰ ਟੀਚਰ ਲੱਗਦੇ ਨੇ ਉਹਨੂੰ ਪਹਿਲਾਂ ਟੀਚਿੰਗ ਕਰਨਾ ਸਿਖਾਇਆ ਜਾਂਦਾ, ਕੋਰਸ ਹੈ ਉਹਨੂੰ ਕੋਰਸ ਕਰੇ। ਪ੍ਰਾਈਵੇਟ ਸਕੂਲ ਵੀ ਨਹੀਂ ਲੈਂਦੇ, ਉਹ ਕਹਿੰਦੇ ਬੀਏ ਬੀਐਡ ਕੀਤੀ ਹੋਈ ਹੈ ਐਮਏ ਬੀਐਡ ਕੀਤੀ ਹੈ, ਜੇ ਤੈਨੂੰ ਆਉਂਦਾ ਹੀ ਕੁਛ ਨਹੀਂ ਤੂੰ ਪੜ੍ਹਾਏਗਾ ਕੀ, ਟੀਚਿੰਗ ਕੀ ਕਰੇਗਾ। ਪਰ ਇੱਕ ਸਾਡੇ ਵਾਲੇ ਸਾਧ ਸੰਗਤ ਜੀ ਲੈਣਾ ਇਹੋ ਜਿਹਾ, ਇਹ ਟੀਚਰਾਂ ਨੇ ਨਾ ਕਿਤੋਂ ਸਬਕ ਨਹੀਂ ਲਿਆ ਹੁੰਦਾ, ਟੀਚਰ ਬਣ ਕੇ ਬਹਿ ਜਾਂਦੇ ਆ ਸਾਨੂੰ ਉਪਦੇਸ਼ ਦੇਣ ਵਾਸਤੇ। ਫਿਰ ਅੱਗਾ ਦੌੜ ਪਾਧੇ ਦਾ ਪੜ੍ਹਾਇਆ, ਪਾਧ ਨੂੰ ਪਾਧ ਦਾ ਪੜ੍ਹਾਇਆ, ਆਲਮਾਲ ਹੋ ਰਿਹਾ। ਫਿਰ ਅੱਗੇ ਇਹ ਹਾਲਤ ਹੋਏ ਧੰਨ ਗੁਰੂ ਨਾਨਕ ਦੀ ਸੰਗਤ ਮਹਾਂਪੁਰਸ਼ ਸਾਧ ਸੰਗਤ ਜੀ ਕਹਿਣ ਇੱਕ ਵਾਰੀ ਐਸੇ ਵਕਤੇ ਤੋਂ ਸੁਣ ਕੇ ਮੈਨੂੰ ਕਹਿੰਦੇ ਭਾਈ ਹਰੀਸਿਆਂ, ਕਹਿੰਦੇ ਮੈਂ ਫਲਾਣੇ ਤੋਂ ਗਿਆ ਤੇ ਉਹ ਗੁਪਤ ਜੀ ਹੋ ਕੇ ਬੈਠੇ ਰਹੇ ਸਨ, ਕਹਿੰਦੇ ਵੀ ਧੰਨ ਹੀ ਆ ਗੁਰੂ ਨਾਨਕ ਦੀ ਸੰਗਤ। ਮੈਂ ਕਿਹਾ ਜੀ ਕਿਉਂ, ਕਹਿੰਦੇ ਬਸ ਜੋ ਮਰਜ਼ੀ ਸੁਣਾਈ ਜੋ ਸੁਣੀ ਜਾਂਦੀ। ਮੈਂ ਕਿਹਾ ਜੀ ਹੋਰ ਉੱਠ ਕੇ ਚਲੇ ਜਾਣੋ। ਕਹਿੰਦੇ ਸੁਣਾਉਣ ਵਾਲੇ ਨੇ ਕਹਿੰਦੇ ਵਿਚਾਰੇ ਨੇ ਉਹਨੇ ਜੱਖਣਾ ਵੱਢ ਦਿੱਤੀ ਸੰਤ, ਕਹਿੰਦੇ ਕੋਈ ਗੱਲ ਕਿਤੋਂ ਲੱਤ ਫੜਦਾ ਕਿਤੋਂ ਬਾਂਹ ਫੜਦਾ। ਕਹਿੰਦੇ ਮੈਨੂੰ ਤਾਂ ਐਂ ਲੱਗਿਆ ਵੀ ਸੁਣਨ ਵਾਲਿਆਂ ਨੂੰ ਤਾਂ ਕੀ ਪਤਾ ਲੱਗਣਾ, ਸੁਣਾਉਣ ਵਾਲੇ ਨੂੰ ਨੀ ਪਤਾ ਲੱਗਿਆ ਵੀ ਮੈਂ ਕੀ ਸੁਣਾ ਦਿੱਤਾ। ਮੈਂ ਕਿਹਾ ਜੀ ਐਸੇ ਹੀ ਹਾਲ ਹੋ ਰਿਹਾ, ਗੁਰੂ ਕਿਰਪਾ ਹੀ ਕਰੇ ਸਾਧ ਸੰਗਤ ਤੇ ਹੰਸ ਚੱਲ ਸੀ ਡੁੰਮਣਾ। ਹੰਸ ਕੀ ਹੈ? ਜੀਵ ਆਤਮਾ ਸਾਧ ਹੰਸ ਕਿਹਾ ਕਹਿਣਾ ਹੈ। ਇਹ ਜੀਵ ਆਤਮਾ ਪ੍ਰਾਣਾ ਦੇ ਸਾਧ ਸੰਗਤ ਜੀ ਘੋੜੇ ਤੇ ਚੜ੍ਹ ਕੇ ਪ੍ਰਲੋਕ ਨੂੰ ਜਾਂਦਾ ਹੈ। ਪੰਜ ਤੱਤ ਕੋ ਤਨ ਰਚੇ, ਉਹ ਸਾਡਾ ਤਨ ਹੈ ਜਿਹੜਾ ਪੰਜਾਂ ਤੱਤਾਂ ਦਾ ਹੈ, ਜਿਹੜਾ ਸਾਡਾ ਸੂਖਮ ਸਰੀਰ ਹੈ ਨਾ ਉਹ ਸਾਸੀ 17 ਤੱਤਾਂ ਦਾ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਮਨ ਤੇ ਬੁੱਧ, ਦੋ ਇਹ ਜਮ੍ਹਾਂ ਕਰ ਲਈਏ 5 3 15 ਤੇ 2 17, ਇਹ 17 ਤੱਤਾਂ ਦਾ ਸੂਖਮ ਸਰੀਰ ਹੈ। ਪ੍ਰਾਣਾ ਦੇ ਘੋੜੇ ਤੇ ਚੜ੍ਹ ਕੇ ਪ੍ਰਾਣੀ ਤਾਂ ਕਹਿੰਦੇ ਆਪਣੇ ਅੰਦਰ ਪ੍ਰਾਣ, ਪ੍ਰਾਣ ਉਪਾਨ ਉਦਾਨ ਬਿਆਨ ਸਮਾਨ ਨਾਗ ਕੂਰਮ ਕਰਕਲ ਦੇਵਦਾ ਧਨਿਜਾ 10 ਤਰ੍ਹਾਂ ਦੀ ਪੌਣ, ਇੱਕੋ ਹੀ ਹਵਾ ਸਾਸੀ 10 ਤਰ੍ਹਾਂ ਦੀ ਕਿਰਿਆ ਕਰਦੀ ਹੈ 10 ਹਿੱਸਿਆਂ ਚ ਸਰੀਰ ਦੇ, ਉਹਨਾਂ ਨੂੰ ਪ੍ਰਾਣ ਕਹਿੰਦੇ ਹੈ, ਤਾਂ ਸਾਨੂੰ ਪ੍ਰਾਣੀ ਕਹਿੰਦੇ ਨੇ, ਪ੍ਰਾਣੀ ਤੂੰ ਆਇਓ ਲੈਣ। ਫਿਰ ਇਸ ਕਰਕੇ ਨਾ ਕਹਿੰਦੇ ਜਿਸ ਵੇਲੇ ਉਹ ਪ੍ਰਾਣ ਨਿਕਲ ਗਏ ਪ੍ਰਾਣਾਂ ਦੇ ਘੋੜੇ ਤੇ ਉਹ ਬੈਠਾ ਹੰਸ ਗਿਆ ਕਹਿਣਾ ਰੇ, ਉਹ ਜੀਵ ਆਤਮਾ ਸਾਧ ਸੰਗਤ ਜੀ ਜਿਵੇਂ ਹੰਸ ਦੀ ਅਡਾਰੀ, ਇੱਥੇ ਹੰਸ ਕਿਉਂ ਕਿਹਾ, ਕਹਿੰਦੇ ਜਿਵੇਂ ਹੰਸ ਦੀ ਅਡਾਰੀ ਲੰਮੀ ਹੈ ਨਾ, ਕਹਿੰਦੇ ਭਾਈ ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਇਹ ਵੀ ਵਿਚਾਰਾ ਹੰਸ ਹੀ ਹੈ ਲੰਮੀ ਅਡਾਰੀ ਤੇ ਚੱਲਿਆ। ਹੰਸ ਚੱਲ ਸੀ ਡੁੰਮਣਾ, ਡੁੰਮਣਾ ਦੁਖੀ ਹੋਣ ਦਾ, ਹੰਸ ਚੱਲਿਆ ਜੀਵ ਆਤਮਾ ਦੁਖੀ ਹੋ ਕਰਕੇ, ਜਾਣ ਨੂੰ ਜੀ ਕਰਦਾ ਕਿਤੇ ਕਿਸੇ ਦਾ ਸਾਧ ਸੰਗਤ ਜੀ, ਤੇ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ, ਆਹ ਜਿਹੜਾ ਸਰੀਰ ਹੈ ਤੇਰਾ, ਨਾਨਕ ਢੇਰੀ ਢਹਿ ਪੀ ਮਿੱਟੀ ਸੰਦਾ ਕੋਟ, ਇਹ ਮਿੱਟੀ ਦੇ ਕੋਟ ਸੀ ਢਹਿ ਗਿਆ, ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ, ਇਹਦੀ ਸਵਾਹ ਹੀ ਬਣਨੀ ਹੈ। ਸੋ ਇਸ ਪ੍ਰਕਾਰ ਫਰੀਦ ਸਾਹਿਬ ਦਾ ਇੱਥੇ ਸਾਧ ਸੰਗਤ ਜੀ ਹੰਸ ਚੱਲ ਸੀ ਡੁੰਮਣਾ ਕਹਿੰਦੇ ਦੁਖੀ ਹੋ ਕੇ ਵਿਚਾਰਾ ਪ੍ਰਲੋਕ ਨੂੰ ਜਾਊਗਾ, ਇਹ ਸਰੀਰ ਜਿਹੜਾ ਢੇਰੀ ਹੋ ਜਾਣੀ ਹੈ, ਜੇ ਇਹਨੂੰ ਸਾਂਭਾਉਂਦਾ ਵੇਲਾ ਜਿਤਨੇ ਸਵਾਸ ਗਏ ਤਾਂ ਗਏ ਮੁੜ ਨਹੀਂ ਲੱਗੇ, ਬਲਕਿ ਉਹਦੇ ਲਈ ਵੀ ਹੌਕਾ ਲੈਣਾ ਚਾਹੀਦਾ, ਗਈ ਬਹੋੜ ਬੰਦੀ ਛੋੜ, ਇਹ ਗਈ ਹੋਈ ਉਮਰ ਮੋੜ ਦੇ, ਇਹਨੂੰ ਸਫਲੀ ਕਰਦਿਆਂ ਨਾਮ ਜਪ ਕੇ, ਗਈ ਹੋਈ ਬਿਰਤੀ ਮਹਾਰਾਜ ਜਿਹੜੀ ਸੰਸਾਰ ਵੱਲ ਉਹ ਪਰਮੇਸ਼ਰ ਵੱਲ ਲਾ ਕਰਕੇ ਮੈਂ ਸਫਲੀ ਕਰਦੇ ਹਾਂ। ਗੁਰੂ ਕਿਰਪਾ ਕਰੇ ਸਾਧ ਸੰਗਤ ਜੀ ਸਮਾਂ ਹੋ ਗਿਆ, ਇੱਥੇ ਸਾਧ ਸੰਗਤ ਜੀ ਸਮਾਪਤੀ ਹੈ, ਕੱਲ ਨੂੰ ਅੱਗੇ ਰਾਗ ਬਿਲਾਵਲ ਸ਼ੁਰੂ ਹੋਏਗਾ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਸਾਰੇ ਗੁਰੂ ਦੇ ਪਿਆਰਿਆਂ ਦਾ, ਹੈਡ ਗ੍ਰੰਥੀ ਭਾਈ ਗੁਰਦੀਪ ਸਿੰਘ ਜੀ ਮਹਿਤੇ ਵਾਲੇ, ਉੱਥੇ ਸਾਧ ਸੰਗਤ ਜੀ ਬੜੇ ਗੁਰੂ ਪਿਆਰੇ ਉਹ ਵੀ ਵਿੱਚ ਬੈਠੇ ਹੈ, ਸਿੰਘ ਸਾਹਿਬ ਭਾਈ ਹਰਦੀਪ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਵਿਦਿਆਰਥੀ ਰਹੇ, ਇਹ ਵੀ ਆਪ ਜੀ ਦੇ ਵਿੱਚ ਸਾਧ ਸੰਗਤ ਜੀ ਬੈਠੇ ਹੈ, ਸੰਤ ਬਾਬਾ ਮਿੱਠਾ ਸਿੰਘ ਜੀ, ਸੰਤ ਬਾਬਾ ਜੰਗ ਸਿੰਘ ਜੀ, ਬੜੀਆਂ ਗੁਰਮੁਖਰੂਆਂ ਸਾਧ ਸੰਗਤ ਜੀ ਇਕੱਠੀਆਂ ਹੋਈਆਂ ਨੇ। ਅਰਦਾਸ ਦੇ ਵੀ ਧੰਨ ਭਾਗ ਇਹਨਾਂ ਗੁਰਮੁਖਾਂ ਦੇ ਰੂਹਾਂ ਦੇ ਦਰਸ਼ਨ ਹੋ ਰਹੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਇੱਥੇ ਹੀ ਸਮਾਪਤ।
ਕਹੇ ਫਰੀਦ ਸਹੇਲੀ ਹੋ ਸੋ ਲਾਏ ਸੀ ਹੱਸ ਚੱਲ ਸੀ ਡੁਮਣਾ ਇਹ ਤਾਂ ਢੇਰੀ ਦੀ ਸੀ
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪਿਓਵਨ ਹੇ ਸੰਤਾਂ ਕੈ ਸਦਾ ਸੰਗ ਨੇਦਾਰਾਇਆ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।